ਵਿਤਕਰਾ ਭਾਵ ਨਫ਼ਰਤ। ਵਿਤਕਰਾ ਜਾਂ ਨਫ਼ਰਤ ਭਾਵੇਂ ਕਿਸੇ ਕਿਸਮ ਦਾ ਵੀ ਹੋਵੇ, ਧਨੀ ਦਾ ਗਰੀਬ ਨਾਲ, ਦਾਤੇ ਦਾ ਮੰਗਤੇ ਨਾਲ, ਅਖੌਤੀ ਜਾਤ ਵਾਲੇ ਦਾ ਅਖੌਤੀ ਉੱਚੀ ਜਾਤ ਵਾਲੇ ਦਾ ਨੀਵੀਂ ਜਾਤ ਵਾਲੇ ਨਾਲ, ਪੜ੍ਹੇ ਦਾ ਅਨਪੜ੍ਹ ਨਾਲ, ਬਲਵਾਨ ਦਾ ਦੁਰਬਲ ਨਾਲ, ਸੁੰਦਰ ਦਾ ਕੁਰੂਪ ਨਾਲ ਜਾਂ ਪੁੰਨੀ ਦਾ ਪਾਪੀ ਨਾਲ, ਭਾਵੇਂ ਸਦਾਚਾਰੀ ਦਾ ਦੁਰਾਚਾਰੀ ਨਾਲ ਵਿਤਕਰਾ ਹੋਵੇ ਜਾਂ ਧਰਮੀ ਦਾ ਅਧਰਮੀ ਨਾਲ, ਵਿਤਕਰਾ ਵਿਤਕਰਾ ਹੀ ਹੈ। ਜਿਸ ਹਿਰਦੇ ਵਿੱਚ ਵਿਤਕਰਾ ਆ ਟਿਕਦਾ ਹੈ ਉੱਥੇ ਦਵੈਤ ਆ ਪੈਰ ਟਿਕਾਉਂਦੀ ਹੈ। ਜਿੱਥੇ ਦਵੈਤ ਆ ਗਈ ਉੱਥੇ ਈਰਖਾ, ਦੁਸ਼ਮਣੀ ਇਤ ਆਦਿਕ ਨੇ ਆਪਣੇ ਆਪ ਹੀ ਆ ਜਾਣਾ ਹੈ। ਜਿੱਥੇ ਈਰਖਾ ਜਾਂ ਦੁਸ਼ਮਣੀ ਨੇ ਆ ਡੇਰਾ ਲਾਇਆ ਉੱਥੋਂ ਧਰਮ ਦੀ ਜਨਨੀ ਭਾਵ ਦਇਆ ਖੰਭ ਲਾ ਕੇ ਉੱਠ ਜਾਂਦੀ ਹੈ ਅਤੇ ਮਨੁੱਖ ਹੰਕਾਰ ਦੀ ਝੋਲੀ ਪੈ ਅਧਰਮ ਦੇ ਦੇਸ਼ ਜਾ ਪੈਰ ਧਰਦਾ ਹੈ। ਜਦੋਂ ਹੰਕਾਰ ਹਿਰਦੇ ਦਾ ਮਾਲਕ ਬਣ ਜਾਵੇ ਉੱਥੇ ਨਾਮ ਦੇ ਟਿਕਾਓ ਲਈ ਕੋਈ ਜਗ੍ਹਾ ਨਹੀਂ ਰਹਿ ਜਾਂਦੀ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਂ। ਨਾਮ ਤੋਂ ਬਿਨਾਂ ਹਿਰਦਾ ਸੁੰਝਾ ਹੋ ਜਾਂਦਾ ਹੈ। ਨਾਮ ਵਿਹੂਣੇ ਸੁੰਝੇ ਹਿਰਦੇ ਪ੍ਰਤੀ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ ਕਿ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੂਏ ਕਰਾਂਝਾ। ਹਿਰਦੇ ਨੂੰ ਸੁੰਝਾ ਰੱਖਣ ਤੋਂ ਬਚਾਉਣ ਲਈ ਕਰੁਝ ਕਰੁਝ ਕੇ ਮਰਨ ਨਾਲੋਂ ਭਾਵ ਝੂਰ ਝੂਰ ਕੇ ਮਰਨ ਨਾਲੋਂ ਤਾਂ ਵਿਤਕਰੇ ਦਾ ਤਿਆਗ ਕਰ ਦੇਣ ਵਿੱਚ ਹੀ ਭਲਾ ਹੈ। ਇਸੇ ਲਈ ਹੀ ਵਿਤਕਰੇ ਦੇ ਤਿਆਗ ਵਾਸਤੇ ਸਤਿਗੁਰੂ ਜੀ ਨੇ ਖੁਦ ਆਪ ਗੁਰੂ ਕੀ ਬਾਣੀ ਜਿਸ ਤੋਂ ਅਗਵਾਈ ਲੈਣ ਲਈ ਸਾਨੂੰ ਪ੍ਰੇਰਣਾ ਦਿੱਤੀ ਹੈ। ਕਲਯੁੱਗ ਵਿੱਚ ਸਾਡੇ ਸਤਿਗੁਰੂ ਹਨ ਗੁਰਬਾਣੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਸੋ ਗੁਰਦੇਵ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਵਿੱਚ ਪੂਰਨੇ ਵਾਹ ਕੇ ਵਿਤਕਰੇ ਤੋਂ ਰਹਿਤ ਹੋਣ ਵਾਸਤੇ ਸਾਡੀ ਅਗਵਾਈ ਕੀਤੀ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਸਤਿਗੁਰੂ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੱਥੇ ਇਹਨਾਂ ਛੇ ਸਤਿਗੁਰਾਂ ਦੀ ਬਾਣੀ ਦਰਜ ਹੈ। ਆਪ ਗੁਰਬਾਣੀ ਰੂਪ ਹੋ ਕੇ ਛੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜ ਰਹੇ ਹਨ। ਉੱਥੇ ਸਾਹਿਬਾਂ ਨੇ ਆਪਣੇ ਬਰਾਬਰ 15 ਭਗਤਾਂ, ਭਗਤ ਕਬੀਰ ਜੀ, ਭਗਤ ਤਰਲੋਚਨ ਜੀ, ਭਗਤ ਬੇਣੀ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਬਾਬਾ ਫਰੀਦ ਜੀ, ਭਗਤ ਜੈਦੇਵ ਜੀ, ਭਗਤ ਭੀਖਣ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ, ਜੋ ਵੱਖ ਵੱਖ ਬਰਾਦਰੀਆਂ, ਵੱਖ ਵੱਖ ਫਿਰਕਿਆਂ ਨਾਲ, ਵੱਖ ਵੱਖ ਖਿੱਤਿਆਂ ਵਿੱਚ ਰਹਿੰਦੇ ਹੋਏ, ਵੱਖ ਵੱਖ ਕਿੱਤਿਆਂ ਵਿੱਚ ਰੁੱਝੇ ਹੋਏ ਸਨ, ਉਹਨਾਂ ਦੀ ਅਨੁਭਵੀ ਬਾਣੀ ਨੂੰ ਵੀ ਆਪਣੇ ਬਰਾਬਰ ਬਿਨਾਂ ਵਿਤਕਰੇ ਥਾਂ ਦਿੱਤੀ। ਨਿਰਾ ਭਗਤਾਂ ਨੂੰ ਹੀ ਨਹੀਂ ਸਗੋਂ ਉਸ ਸਮੇਂ ਦੇ ਆਤਮਕ ਖੋਜੀਆਂ, ਆਤਮਕ ਮੁਤਲਾਸ਼ੀਆਂ, ਜੋ ਜੀਦਾਨ ਦੀ ਪ੍ਰਾਪਤੀ ਵਾਸਤੇ ਕਈ ਸਾਲ ਸਾਧੂਆਂ ਜੋਗੀਆਂ ਦੇ ਡੇਰਿਆਂ ਵਿੱਚ ਤੀਰਥ ਅਸਥਾਨਾਂ 'ਤੇ ਭਰਮਦੇ ਰਹੇ ਪਰ ਮਨ ਦੀ ਸੰਤੁਸ਼ਟਤਾ ਨਾ ਹੋਈ, ਅਖੀਰ ਗੁਰੂ ਚਰਨਾਂ ਵਿੱਚ ਆਏ, ਜੀਵਨਦਾਨ ਪ੍ਰਾਪਤ ਕੀਤਾ ਅਤੇ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਹੋਏ, ਉਹਨਾਂ ਮੁਤਲਾਸ਼ੀ ਗੁਰਮੁਖ ਜਨਾਂ ਦਾ, ਅਭੇਦ ਹੋਇਆਂ ਦਾ ਨਿੱਜੀ ਆਤਮਕ ਅਨੁਭਵ ਵੀ ਸਾਡੇ ਜਗਿਆਸੂਆਂ ਦੀ ਆਤਮਕ ਮੰਜ਼ਿਲ ਨੂੰ ਸੁਖੈਨ ਕਰਨ ਹਿੱਤ ਗੁਰਬਾਣੀ ਵਿੱਚ ਦਰਜ ਕਰਕੇ ਸਤਿਗੁਰੂ ਜੀ ਨੇ ਆਪਣੇ ਬਰਾਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਦਿੱਤੀ। ਉਹ ਹਨ 11 ਭੱਟ, ਭੱਟ ਕਲਸਹਾਰ ਜੀ, ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭਿੱਖਾ ਜੀ, ਭੱਟ ਸਲ ਜੀ, ਭੱਟ ਭਲ ਜੀ, ਭੱਟ ਨਲ ਜੀ, ਭੱਟ ਗਯੰਦ ਜੀ, ਭੱਟ ਮਥੁਰਾ ਜੀ, ਭੱਟ ਬਲ ਜੀ, ਭੱਟ ਹਰਬੰਸ ਜੀ। ਸਤਿਗੁਰੂ ਜੀ ਦੀ ਫਰਾਕਤਾ ਭਾਵ ਖੁੱਲ੍ਹ ਦਿਲੀ ਦੀ ਕੋਈ ਸੀਮਾ ਹੀ ਨਹੀਂ। ਜਿੱਥੇ ਆਪਣੇ ਨਾਲ ਭਗਤਾਂ ਭੱਟਾਂ ਨੂੰ ਬਰਾਬਰਤਾ ਬਖਸ਼ੀ, ਉੱਥੇ 4 ਗੁਰਸਿੱਖ, ਬਾਬਾ ਸੁੰਦਰ ਜੀ, ਬਾਬਾ ਸੱਤਾ ਜੀ ਅਤੇ ਬਲਵੰਡ ਜੀ ਅਤੇ ਭਾਈ ਮਰਦਾਨਾ ਜੀ, ਜਿਨ੍ਹਾਂ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਦੀ ਕਮਾਈ ਕੀਤੀ ਅਤੇ ਗੁਰੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ, ਉਹਨਾਂ ਨੂੰ ਵੀ ਆਪਣੇ ਨਾਲ ਬਿਨਾਂ ਕਿਸੇ ਭਿੰਨ ਭੇਦ ਦੇ ਬਰਾਬਰਤਾ ਦੇ ਕੇ ਐਸਾ ਵਿਤਕਰੇ ਦਾ, ਉੱਚ ਨੀਚਤਾ ਦਾ ਅਭਾਵ ਕੀਤਾ ਜਿਸ ਦੀ ਧਾਰਮਿਕ ਮੰਡਲ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ। ਪ੍ਰੈਕਟੀਕਲ ਤੌਰ 'ਤੇ ਕਰਕੇ ਦੱਸ ਦਿੱਤਾ ਕਿ ਵਾਕਿਆ ਹੀ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਦੱਸ ਦਿੱਤਾ ਕਿ ਪ੍ਰਭੂ ਦਰ ਤਾਂ ਕਰਨੀ ਪ੍ਰਧਾਨ ਹੈ, ਜੀਵਨ ਵਿੱਚ ਕਰਨੀ ਪ੍ਰਧਾਨ ਵਾਲੇ ਬਾਜੀ ਜਿੱਤ ਜਾਂਦੇ ਹਨ, ਕਰਨੀ ਤੋਂ ਬਿਨਾਂ ਤਾਂ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕਾ ਛਾਉ। ਕਰਨੀ ਪ੍ਰਧਾਨ ਵਾਲਿਆਂ ਨੂੰ ਤਾਂ ਆਤਮਕ ਮੰਡਲ ਵਿੱਚ ਐਸੀ ਅਵਸਥਾ ਮਿਲ ਜਾਂਦੀ ਹੈ ਜਿੱਥੇ ਜਾ ਕੇ ਸਾਰੇ ਫਰਕ ਸਾਰੇ ਵਿਤਕਰੇ ਸਾਰੀਆਂ ਦੂਰੀਆਂ ਸਦਾ ਲਈ ਖਤਮ ਹੋ ਜਾਂਦੀਆਂ ਹਨ। ਉੱਥੇ ਪੁੱਜ ਕੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਰਹਿ ਜਾਂਦਾ। ਉੱਥੇ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੁਆਹੀ ਇਹ ਅਵਸਥਾ ਬਣ ਜਾਂਦੀ ਹੈ। ਉੱਥੇ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਇਹੋ ਹੀ ਦਿਸਦਾ ਹੈ। ਪਰ ਧੰਨ ਹਨ ਸਤਿਗੁਰੂ ਜੀ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਵਿਚਰਦਿਆਂ ਅਮਲੀ ਤੌਰ ਤੇ ਇਹ ਕਰ ਵਿਖਾਇਆ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਸ ਕਰਕੇ ਅਜਿਹੀ ਸਮਦ੍ਰਿਸ਼ਟੀ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲਾਂ ਵਿਤਕਰੇ ਦੀ ਦੀਵਾਰ ਨੂੰ ਢਾਉਣਾ ਪੈਂਦਾ ਹੈ। ਇਹ ਨਹੀਂ ਹੋ ਸਕਦਾ ਕਿ ਪ੍ਰਭੂ ਦੀ ਜਾਤ ਭਾਵ ਸੰਸਾਰ ਨਾਲ ਵਿਤਕਰਾ ਵੀ ਕਰੀ ਚਲੋ ਤੇ ਨਿਰੰਕਾਰ ਦੇ ਦੇਸ਼ ਵਿੱਚੋਂ ਬ੍ਰਹਮ ਬਿਰਤੀ ਪ੍ਰਾਪਤੀ ਦੀ ਆਸ ਵੀ ਲਾਈ ਰੱਖੋ। ਸੰਸਾਰ ਵਿੱਚ ਵਿਚਰਦਿਆਂ ਸਭ ਪਾਸੇ ਨਿਰੰਕਾਰ ਦਾ ਵਰਤਾਰਾ ਹੀ ਵੇਖਣਾ ਹੈ। ਬ੍ਰਹਮ ਬਿਰਤੀ ਪ੍ਰਾਪਤ ਕਰਨ ਲਈ ਧੰਨ ਬਾਬਾ ਫਰੀਦ ਜੀ ਵਾਲੀ ਦ੍ਰਿਸ਼ਟੀ ਧਾਰਨ ਕਰਨੀ ਪੈਂਦੀ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਭਿਖਾਰੀ ਨੂੰ ਅਤੇ ਆਪਣੇ ਤੋਂ ਨੀਵੇਂ ਨੂੰ ਵੇਖ ਕੇ ਗਿਲਾਨੀ ਨਹੀਂ ਕਰਨੀ। ਉਸ ਵਿੱਚ ਵੀ ਮੌਲਾ ਹੀ ਵਰਤ ਰਿਹਾ ਹੈ। ਉਸ ਵੱਲ ਵੇਖ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਯਾਦ ਕਰਨਾ ਹੈ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤਥਾ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹੇ ਸਮਾਹੇ। ਨਫ਼ਰਤ ਕਰਨ ਦੀ ਥਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਯਾਦ ਕਰਨਾ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕਿਸ ਆਪੇ ਆਪ। ਸਤਿਗੁਰਾਂ ਨੇ ਆਪ ਵਿਤਕਰੇ ਦਾ ਅਭਾਵ ਕਰਨ ਦੇ ਪੂਰਨੇ ਪਾਏ। ਵਿਤਕਰਾ ਨਫ਼ਰਤ ਇੱਕ ਐਸਾ ਮਿੱਠਾ ਜ਼ਹਿਰ ਹੈ ਜੋ ਆਤਮਕ ਖੇਤੀ ਦੀਆਂ ਜੜ੍ਹਾਂ ਸੁਕਾ ਦਿੰਦਾ ਹੈ। ਜੇ ਜੜ੍ਹਾਂ ਹੀ ਸੁੱਕ ਜਾਣ ਫਿਰ ਬੂਟੇ ਦੀ ਪ੍ਰਫੁੱਲਤਾ ਕਿੱਥੋਂ ਹੋਣੀ ਹੈ। ਜਿੱਥੇ ਗੁਰਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਨੂੰ ਬਿਨਾਂ ਜਾਤ ਪਾਤ ਵੇਖੇ ਊਚ ਨੀਚ ਦੀ ਦੀਵਾਰ ਢਾਹ ਕੇ ਨਸਲ ਕੌਮ ਦੇਸ਼ ਦੀਆਂ ਵੰਡਾਂ ਨੂੰ ਇੱਕ ਪਾਸੇ ਰੱਖ ਕੇ ਭਗਤਾਂ ਭੱਟਾਂ ਗੁਰਸਿੱਖਾਂ ਨੂੰ ਆਪਣੇ ਨਾਲ ਬਰਾਬਰਤਾ ਬਖਸ਼ਿਸ਼ ਕਰਕੇ ਵਿਤਕਰੇ ਨੂੰ ਢਾਉਣ ਦੇ ਪੂਰਨੇ ਵਾਹੇ, ਉੱਥੇ ਆਤਮਕ ਉਪਦੇਸ਼ ਦੇਣ ਲੱਗਿਆਂ ਵੀ ਕਿਸੇ ਜਾਤ ਕਿਸੇ ਨਸਲ ਕਿਸੇ ਦੇਸ਼ ਜਾਂ ਕਿਸੇ ਕੌਮ ਨਾਲ ਵਖਰੇਵਾਂ ਨਹੀਂ ਕੀਤਾ। ਸਗੋਂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕਹੁ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ ਘੱਟ ਘੱਟ ਨਾਨਕ ਮਾਝਾ ਇਹ ਕ੍ਰਿਸ਼ਮਾ ਕਰ ਵਿਖਾਇਆ। ਸਤਿਗੁਰੂ ਜੀ ਤਾਂ ਸਾਰੇ ਸੰਸਾਰ ਨੂੰ ਆਪਣੀ ਗਲਵੱਕੜੀ ਵਿੱਚ ਲੈਣਾ ਚਾਹੁੰਦੇ ਹਨ। ਸਤਿਗੁਰੂ ਜੀ ਸਾਰਿਆਂ ਦਾ ਭਲਾ ਕਰਨ ਆਲੋਚਦੇ ਨੇ। ਮਨ ਵਿੱਚ ਕੋਈ ਵਿਤਕਰਾ ਨਹੀਂ ਕਿ ਜਿਹੜਾ ਸਾਡੇ ਮਤ ਦਾ ਧਾਰਨੀ ਬਣੇ ਜਾਂ ਸਾਡੇ ਉਪਦੇਸ਼ ਨੂੰ ਮੰਨੇ ਉਸ ਦਾ ਹੀ ਭਲਾ ਹੋਣਾ ਚਾਹੀਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪ੍ਰਭੂ ਜੀ ਦੇ ਚਰਨਾਂ ਵਿੱਚ ਕਿਵੇਂ ਵਿਤਕਰਾ ਰਹਿਤ ਸੰਸਾਰ ਦੇ ਭਲੇ ਹਿੱਤ ਅਰਦਾਸ ਕੀਤੀ ਹੈ। ਆਪ ਜੀ ਬੇਨਤੀ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਮਾਲਕ ਜੀ, ਸੰਸਾਰ ਸੜ ਰਿਹਾ ਹੈ, ਈਰਖਾ ਦਵੈਤ ਮਾਇਆ ਦੇ ਪ੍ਰਭਾਵ ਵਿੱਚ ਜਲ ਬਲ ਰਿਹਾ ਹੈ। ਆਪ ਹੀ ਆਪਣੀ ਕਿਰਪਾ ਕਰਕੇ ਸਾਰੇ ਸੰਸਾਰ ਦੀ ਰੱਖਿਆ ਕਰੋ। ਜਿਸ ਰਸਤੇ ਜਿਸ ਤਰੀਕੇ ਨਾਲ ਵੀ ਕੋਈ ਬਚ ਸਕਦਾ ਹੈ ਉਸ ਨੂੰ ਬਚਾ ਲਵੋ। ਕੈਸੇ ਵਿਸ਼ਾਲ ਹਿਰਦੇ ਦੀ, ਕੈਸੇ ਉਦਾਰ ਹਿਰਦੇ ਵਿੱਚ ਸਤਿਗੁਰਾਂ ਨੇ ਅਰਜੋਈ ਕੀਤੀ ਹੈ, ਜਿਸ ਦੀ ਬਰਾਬਰਤਾ ਕੋਈ ਵੀ ਅਵਤਾਰੀ ਪੁਰਸ਼ ਅੱਜ ਤੱਕ ਨਹੀਂ ਕਰ ਸਕਿਆ। ਸਾਹਿਬਾਂ ਦੇ ਬਚਨ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰਾ ਉਬਰੈ ਤਿੱਤੈ ਲਿਹੋ ਉਬਾਰ। ਸਤਿਗੁਰੂ ਜੀ ਦੇ ਉਪਦੇਸ਼ ਦਾ ਕੋਈ ਕਿਣਕਾ ਮਾਤਰ ਸਾਡੇ ਹਿਰਦੇ ਵਿੱਚ ਜੇ ਵਸ ਜਾਵੇ ਫਿਰ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਗਿਆਨ ਦੀ ਤੇਜ ਆਂਧੀ ਅੱਗੇ ਤੇਜ ਹਨੇਰੀ ਅੱਗੇ ਮਾਇਆ ਦੇ ਪ੍ਰਭਾਵੀ ਵਿਤਕਰੇ ਟਿਕ ਨਹੀਂ ਸਕਣਗੇ। ਅਗਿਆਨ ਜੋ ਵਿਤਕਰੇ ਦਾ ਮੂਲ ਹੈ ਉਸ ਦੇ ਵਸਣ ਵਾਲੇ ਸਾਰੇ ਛੱਪਰ ਸਾਰੇ ਟਿਕਾਣੇ ਉੱਡ ਜਾਣਗੇ ਤੇ ਬਾਬਾ ਕਬੀਰ ਜੀ ਦਾ ਫੁਰਮਾਨ ਸਾਕਾਰ ਹੋ ਜਾਵੇਗਾ, ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ। ਸਤਿ ਸੰਗਤ ਜੀ ਧੰਨ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ ਇਸ ਖਤਰਨਾਕ ਵਿਤਕਰੇ ਨੂੰ ਜੋ ਪ੍ਰਭੂ ਜਾਤ ਵਿੱਚ ਅਧਰਮੀਆਂ ਨੇ ਧਰਮ ਦੇ ਪਰਦੇ ਹੇਠ ਪਾਇਆ ਹੋਇਆ ਸੀ, ਤਲਵੰਡੀ ਵਿੱਚ ਰਹਿੰਦਿਆਂ ਹੋਇਆਂ ਧਰਮ ਦੇ ਵਿਹੜੇ ਚੋਂ ਹੂੰਝ ਕੇ ਬਾਹਰ ਸੁੱਟ ਦਿੱਤਾ। ਲੋਕਾਂ ਵਿੱਚ ਹਾਹਾਕਾਰ ਮੱਚ ਗਈ ਕਿ ਕਛੱਤਰੀ ਉੱਚ ਜਾਤ ਦਾ ਨੌਜਵਾਨ ਇੱਕ ਡੂਮਾ ਭਾਵ ਮਰਾਸੀਆਂ ਦੇ ਮੁੰਡੇ ਨੂੰ ਨਾਲ ਲਈ ਫਿਰਦਾ ਹੈ। ਜਿੱਥੇ ਦੋਵੇਂ ਦਿਨ ਰਾਤ ਇਕੱਠੇ ਰਹਿੰਦੇ ਹਨ, ਉੱਥੇ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਪਾਉਂਦੇ ਨੇ ਤੇ ਪ੍ਰਭੂ ਦੇ ਗੀਤ ਗਾ ਰਹੇ ਨੇ। ਭੋਜਨ ਹੀ ਇਕੱਠੇ ਨਹੀਂ ਪਾਉਂਦੇ, ਸਗੋਂ ਖੱਤਰੀਆਂ ਦਾ ਹੋਣਹਾਰ ਯੁਵਕ ਉਸ ਡੂਮ ਨੂੰ ਭਾਈ ਆਖ ਕੇ ਆਵਾਜ਼ਾਂ ਦਿੰਦਾ ਹੈ, ਆਪਣਾ ਭਰਾ ਬਣਾਇਆ ਹੋਇਆ ਹੈ। ਇੱਥੋਂ ਤੱਕ ਈਰਖਾਲੂ ਕਹਿੰਦੇ ਸਨ ਕਿ ਇਹਨਾਂ ਨੇ ਧਰਮ ਵਰਨ ਭ੍ਰਿਸ਼ਟ ਕਰ ਸੁੱਟਿਆ ਹੈ, ਪਰ ਜਗਤ ਤਾਰਕ ਨੇ ਕੋਈ ਪਰਵਾਹ ਨਹੀਂ ਕੀਤੀ। ਭਾਈ ਮਰਦਾਨਾ ਜੀ ਨੂੰ ਸਾਰੀ ਉਮਰ ਸਾਰੀ ਆਰਜੂ ਆਪਣਾ ਭਰਾ ਬਣਾ ਕੇ ਨਾਲ ਰੱਖਿਆ ਤੇ ਜਗਤ ਤਾਰਨ ਦਾ ਭਾਈਵਾਲ ਭਾਈ ਮਰਦਾਨਾ ਜੀ ਨੂੰ ਬਣਾਇਆ। ਭਾਈ ਮਰਦਾਨਾ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਛਾਵੇਂ ਵਾਂਗ ਸਾਥ ਨਿਭਾਇਆ। ਹੋ ਸਕਦਾ ਹੈ ਅਜੇ ਪਰਛਾਵਾਂ ਵੀ ਹਨੇਰੇ ਵਿੱਚ ਸਾਥ ਛੱਡ ਜਾਏ, ਪਰ ਮਰਦਾਨਾ ਜੀ ਨੇ ਹਰ ਔਕੜ ਵਿੱਚ, ਹਰ ਦੁੱਖ ਤਕਲੀਫ ਭੁੱਖ ਤ੍ਰੇ, ਹਰ ਔਖਾ ਵੇਲਾ ਸਹਾਰ ਕੇ ਵੀ ਜਗਤ ਤਾਰਕ ਸਤਿਗੁਰੂ ਜੀ ਦਾ ਆਪਣੇ ਅਖੀਰਲੇ ਸਵਾਸ ਤੱਕ ਸਾਥ ਨਿਭਾਇਆ। ਸਤਿਗੁਰੂ ਜੀ ਨੇ ਇਸ ਵਿਤਕਰੇ ਦੀ ਜੜ੍ਹ ਨੂੰ ਮੁੱਢ ਤੋਂ ਪੁੱਟਣਾ ਸੀ, ਇਸ ਲਈ ਸੁਲਤਾਨਪੁਰ ਸਾਹਿਬ ਤੋਂ ਪਹਿਲੀ ਉਦਾਸੀ ਆਰੰਭ ਕਰਦਿਆਂ ਹੀ ਪਹਿਲਾ ਉਤਾਰਾ ਇੱਕ ਹੋਰ ਧਰਮੀ ਕਿਰਤੀ ਦੇ ਘਰ ਜਾ ਕੀਤਾ, ਜਿਸ ਨੂੰ ਲੋਕ ਸ਼ੂਦਰ ਕਹਿ ਕੇ ਤਿਰਸਕਾਰਦੇ ਸਨ। ਉਹ ਕੌਣ ਸੀ? ਭਗਤੀ ਦੇ ਘਰ ਦਾ ਮਾਲਕ ਭਾਈ ਲਾਲੋ। ਏਮਨਾਬਾਦ ਸ਼ਹਿਰ ਜਾ ਕੇ ਭਾਈ ਲਾਲੋ ਦਾ ਘਰ ਲੱਭਿਆ, ਬੂਹੇ ਤੇ ਦਸਤਕ ਦਿੱਤੀ, ਆਵਾਜ਼ ਮਾਰੀ, ਭਾਈ ਲਾਲੋ ਕੀ ਕਰਦਾ ਹੈ? ਅੱਗੋਂ ਲਾਲੋ ਨੇ ਉੱਤਰ ਦਿੱਤਾ, ਹਜ਼ੂਰ ਕਿੱਲੇ ਘੜਦਾ। ਮੋੜਵਾਂ ਪ੍ਰਸ਼ਨ ਹੋਇਆ ਕਿ ਸਾਰੀ ਉਮਰ ਕਿੱਲੇ ਹੀ ਘੜੀ ਜਾਵੇਗਾ? ਕਦੀ ਮਨ ਨੂੰ ਘੜਨ ਦਾ ਵੀ ਸੋਚਿਆ ਹੀ? ਭਾਈ ਲਾਲੋ ਅਨੋਖਾ ਪ੍ਰਸ਼ਨ ਸੁਣ ਕੇ ਕਾਹਲੀ ਨਾਲ ਉੱਠੇ, ਬੂਹਾ ਖੋਲਿਆ, ਅਗੰਮੀ ਨੂਰੀ ਜੋੜੀ ਨੂੰ ਵੇਖ ਕੇ ਆਪ ਮੁਹਾਰੇ ਸੀਸ ਝੁਕਾ ਦਿੱਤਾ, ਲੱਗੇ ਡੰਡੌਤਾ ਕਰਨ। ਸਤਿਗੁਰਾਂ ਪਿਆਰ ਨਾਲ ਉਠਾ ਕੇ ਛਾਤੀ ਨਾਲ ਲਾਇਆ, ਅਸੀਸਾਂ ਬਖਸ਼ੀਆਂ। ਭਾਈ ਲਾਲੋ ਨੇ ਮੰਜੇ ਤੇ ਖੇਸ ਵਿਛਾ ਕੇ ਜਥਾ ਸ਼ਕਤ ਆਦਰ ਦਿੱਤਾ। ਸ਼ਾਮ ਪਈ, ਕੋਧਰੇ ਦੀ ਰੋਟੀ ਤੇ ਸਾਗ ਦਾ ਲੰਗਰ ਛੱਕ ਕੇ ਗੁਣਗਾਵਤ ਰਹਿਣ ਵਿਹਾਣੀ ਦੀ ਕਾਰ ਕੀਤੀ। ਅਗਲੇ ਦਿਨ ਫੇਰ ਸਾਰੇ ਸ਼ਹਿਰ ਵਿੱਚ ਉਹ ਵਿਤਕਰੇ ਵਾਲੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ, ਜਿਨ੍ਹਾਂ ਦੇ ਮਨ ਵਿੱਚ ਈਰਖਾ ਦਵੈਤ ਅਜੇ ਟਿੱਕੀ ਹੋਈ ਹੈ। ਲੋਕ ਇੱਕ ਦੂਜੇ ਦੇ ਕੰਨੀ ਭਾਂਤ ਭਾਂਤ ਦੀਆਂ ਅਫਵਾਹਾਂ ਪਾਉਂਦੇ ਕਿ ਦੇਖੋ ਇਸ ਅਨੋਖੇ ਨਾਨਕ ਤਪੇ ਨੇ ਵਰਨ ਆਸ਼ਰਮ ਦੀ ਵੰਡ ਨੂੰ ਮਿੱਟੀ 'ਚ ਮਿਲਾ ਦਿੱਤਾ ਹੈ, ਜਿੱਥੇ ਮਰਾਸੀ ਜਾਤ ਦੇ ਡੂਮ ਨੂੰ ਨਾਲ ਲਈ ਫਿਰਦਾ ਹੈ, ਉੱਥੇ ਆਪ ਉੱਚੀ ਕੁੱਲ ਦਾ ਹੋ ਕੇ ਸ਼ੂਦਰਾਂ ਦੇ ਘਰਾਂ ਵਿੱਚ ਜਾ ਕੇ ਬਿਨਾਂ ਚੌਂਕਾ ਬਣਾਏ ਸਾਰਿਆਂ ਨਾਲ ਇਕੱਠੀ ਪੰਗਤ ਲਾ ਕੇ ਭੋਜਨ ਪਾਈ ਜਾ ਰਿਹਾ ਹੈ। ਮੌਕੇ ਦੇ ਹਾਕਮ ਮਲਕ ਭਾਗੋ ਤੱਕ ਗੱਲ ਪੁੱਜੀ, ਪਰ ਸਤਿਗੁਰੂ ਆਪਣੇ ਸੱਚਾਈ ਆਪਣੇ ਸਿਧਾਂਤ ਤੇ ਡਟੇ ਰਹੇ। ਅਖੀਰ ਸਾਰਿਆਂ ਨੂੰ ਸੱਚਾਈ ਤਸਲੀਮ ਕਰਨੀ ਪਈ, ਕਬੂਲਣੀ ਪਈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਅਸੂਲ ਹੀ ਬਣਾ ਦਿੱਤਾ ਕਿ ਜਿਸ ਨੇ ਵੀ ਸਾਡੇ ਦਰਸ਼ਨ ਕਰਨੇ ਹੋਣ, ਸਭ ਤੋਂ ਪਹਿਲਾਂ ਆਪਣੇ ਮਨ ਵਿੱਚੋਂ ਊਚ ਨੀਚ ਜਾਤ ਪਾਤ ਦਾ ਵਿਤਕਰਾ ਭਰਮ ਤਿਆਗ ਕੇ ਸੰਗਤ ਰੂਪ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਫਿਰ ਉਸ ਨੂੰ ਸਾਡੇ ਦਰਸ਼ਨ ਹੋਣਗੇ। ਤੇ ਸਭ ਨੂੰ ਹੁਕਮ ਕਰ ਦਿੱਤਾ ਕਿ ਪਹਿਲੇ ਪੰਗਤ ਪਾਛਾ ਸੰਗਤ। ਇਸ ਸਿਧਾਂਤ ਤੇ ਇੰਨੇ ਤਕੜੇ ਹੋ ਕੇ ਪਹਿਰਾ ਦਿੱਤਾ ਕਿ ਜੇ ਮੌਕੇ ਦਾ ਸਮਰਾਟ ਵੀ ਦਰਸ਼ਨਾਂ ਨੂੰ ਆਇਆ, ਉਸ ਨੂੰ ਵੀ ਕੋਈ ਛੋਟ ਨਹੀਂ ਦਿੱਤੀ। ਅਕਬਰ ਬਾਦਸ਼ਾਹ ਨੇ ਪਹਿਲਾਂ ਪੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਲੰਗਰ ਛਕਿਆ, ਫਿਰ ਸਾਹਿਬਾਂ ਦੇ ਦਰਸ਼ਨ ਕਰਨ ਤੇ ਬਚਨ ਬਲਾਸ ਕਰਨ ਲਈ ਅੰਦਰ ਆਇਆ। ਸਤਿਗੁਰੂ ਜੀ ਖੁਦ ਆਪ ਹਮੇਸ਼ਾ ਸੰਗਤੀ ਰੂਪ ਵਿੱਚ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਕਰਦੇ ਸਨ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸੂਫੀ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾ ਕੇ ਅਤੇ ਹਰਿਮੰਦਰ ਜੀ ਦੇ ਚੌਹਾਂ ਦਿਸ਼ਾ ਵਿੱਚ ਦਰਵਾਜ਼ੇ ਸਥਾਪਿਤ ਕਰਕੇ ਵਿਤਕਰੇ ਦੇ ਭਰਮ ਭੂਤ ਨੂੰ ਸਦਾ ਦੀ ਨੀਂਦ ਸਵਾ ਦਿੱਤਾ। ਬੰਦੇ ਦਾ ਬੰਦੇ ਨਾਲ ਵਿਤਕਰਾ, ਇਸ ਤੋਂ ਇਲਾਵਾ ਜੋ ਦਿਸ਼ਾਵਾਂ ਦਾ ਵੀ ਵਿਤਕਰਾ ਬਣਿਆ ਹੋਇਆ ਸੀ, ਦਿਸ਼ਾਵਾਂ ਦਾ ਵੀ ਭਰਮ ਮਨਾਂ ਵਿੱਚ ਪਾਲਿਆ ਹੋਇਆ ਸੀ ਕਿ ਇੱਕ ਮਜ਼ਹਬ ਵਾਲਾ ਦੂਸਰੀ ਦਿਸ਼ਾ ਨਾਲ ਨਫ਼ਰਤ ਕਰਦਾ ਸੀ, ਦੂਸਰਾ ਪਹਿਲੇ ਦੇ ਅਕੀਦੇ ਨਾਲ ਗਲਾਨੀ ਕਰਦਾ ਸੀ, ਇੱਕ ਕਹਿੰਦਾ ਸੀ ਦੱਖਣ ਦੇਸ਼ ਹਰੀਕਾ ਵਾਸਾ, ਦੂਸਰਾ ਕਹਿੰਦਾ ਸੀ ਨਹੀਂ ਇਹ ਗਲਤ ਹੈ ਪੱਛਮ ਅਲਹਿ ਮੁਕਾਮਾ। ਸਤਿਗੁਰੂ ਜੀ ਨੇ ਦੋਵਾਂ ਨੂੰ ਅਸਲੀਅਤ ਤੋਂ ਭਟਕੇ ਹੋਏ ਦੱਸ ਕੇ ਫਰਮਾਨ ਕੀਤਾ ਕਿ ਤੁਸੀਂ ਉਸ ਪਰਮਾਤਮਾ ਨੂੰ ਵੀ ਨਹੀਂ ਬਖਸ਼ਿਆ, ਉਸ ਨੂੰ ਵੀ ਇੱਕ ਦਿਸ਼ਾਵੀ ਮੰਨ ਕੇ ਆਪਣੀ ਮੂੜਤਾ ਦੀ ਪ੍ਰਦਰਸ਼ਨੀ ਕਰ ਰਹੇ ਹੋ। ਜੇ ਅੱਲਾ ਇੱਕ ਮਸੀਤ ਵਿੱਚ ਇੱਕ ਹੁਜਰੇ ਵਿੱਚ ਹੀ ਰਹਿੰਦਾ ਹੈ ਤਾਂ ਬਾਕੀ ਮੁਲਕ ਵਿੱਚ ਕਿਸ ਦਾ ਨਿਵਾਸ ਹੈ? ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਗੇਰਾ। ਦੂਸਰਿਆਂ ਦਾ ਅਕੀਦਾ ਸੀ ਕਿ ਪਰਮਾਤਮਾ ਮੂਰਤੀਆਂ ਵਿੱਚ ਨਿਵਾਸ ਕਰਦਾ ਹੈ। ਬਾਬਾ ਕਬੀਰ ਜੀ ਨੇ ਦੋਵਾਂ ਨੂੰ ਗਿਆਨ ਬਖਸ਼ਿਆ, ਕਿਹਾ ਕਿ ਤੁਸੀਂ ਦੋਵੇਂ ਹੀ ਅਸਲੀਅਤ ਤੋਂ ਕੋਹਾਂ ਦੂਰ ਹੋ, ਤੁਹਾਨੂੰ ਦੋਵਾਂ ਨੂੰ ਵੀ ਅਸਲੀਅਤ ਦੀ ਸਮਝ ਨਹੀਂ। ਹਿੰਦੂ ਮੂਰਤ ਨਾਮ ਨਿਵਾਸੀ, ਦੋਵੇਂ ਤੱਤ ਨਾ ਹੀਰਾ। ਉਹ ਅੱਲਾ ਉਹ ਰਾਮ ਨਾ ਦੱਖਣ ਵਿੱਚ ਤੇ ਨਾ ਪੱਛਮ ਵਿੱਚ ਕੈਦ ਹੈ, ਨਾ ਪੱਥਰ ਦੀਆਂ ਮੂਰਤਾਂ ਵਿੱਚ ਨਿਵਾਸ ਕਰਦਾ ਹੈ ਤੇ ਨਾ ਮਸੀਤ ਦੇ ਹੁਜਰੇ ਵਿੱਚ ਕੈਦ ਹੈ। ਉਹ ਬਿਨਾਂ ਵਿਤਕਰੇ ਤੋਂ ਹਰੇਕ ਦੇ ਹਿਰਦੇ ਵਿੱਚ ਟਿਕਿਆ ਹੋਇਆ ਹੈ। ਇਸ ਲਈ ਜੇ ਉਸਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਦਿਸ਼ਾਵਾਂ ਦਾ, ਮਨੁੱਖਾਂ ਦਾ, ਮਨੁੱਖਾਂ ਨਾਲ ਵਿਤਕਰਾ ਛੱਡ ਕੇ ਆਪਣੇ ਹਿਰਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਅੱਲਾ ਨੂੰ ਲੱਭਣ ਦਾ ਯਤਨ ਕਰੋ। ਤੁਹਾਡਾ ਹਿਰਦਾ ਹੀ ਉਸ ਮਾਲਕ ਦੇ ਰਹਿਣ ਵਾਲਾ ਘਰ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜਾ, ਇਹੀ ਠੌਰ ਮੁਕਾਮਾ। ਉਹ ਪਰਮੇਸ਼ਰ ਤਾਂ ਸੰਤੋ, ਘੱਟ ਘੱਟ ਰਹਿਆ ਸਮਾਇਓ, ਪੂਰਨ ਪੂਰ ਰਹਿਓ, ਸਰਬ ਮੈਂ ਜਲ ਥਲ ਰਮਈਆ ਆਹਿਓ। ਉਹ ਸਾਈ ਤਾਂ ਤੂੰ ਸਭਨੀ ਥਾਈ, ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਇਹ ਸੱਚਾਈ ਵਾਲਾ ਹੈ। ਉਹ ਤਾਂ ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਉਸ ਦਾ ਨਿਵਾਸ ਅਸਥਾਨ ਹੈ ਫਰੀਦਾ। ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਖਾਲਕ ਨੂੰ ਖਲਕਤ ਵਿੱਚੋਂ ਢੂੰਡਣਾ ਹੈ, ਉਸ ਨੂੰ ਪ੍ਰਾਪਤ ਕਰਨ ਲਈ। ਹਬ ਸਮਾਣੀ ਜੋਤ ਜੋ ਜਲ ਘਟਾਊ, ਚੰਦਰਮਾ ਦੇ ਧਾਰਨੀ ਬਣਨਾ ਸੀ, ਪਰ ਹੋਏ ਲੋਕੋ, ਤੁਸੀਂ ਐਵੇਂ ਦਿਸ਼ਾਵਾਂ ਦੀਆਂ, ਬੰਦਿਆਂ ਦੀਆਂ, ਜਾਤਾਂ ਪਾਤਾਂ ਦੀਆਂ, ਦੇਸ਼ਾਂ ਦੀਆਂ ਵੰਡੀਆਂ ਪਾ ਕੇ ਵਿਤਕਰੇ ਦੀਆਂ ਗੰਢਾਂ ਹੋਰ ਪੀੜੀਆਂ ਕਰ ਰਹੇ ਹੋ। ਸਾਹਿਬਾਂ ਕਿਹਾ, ਕਹਿ ਕੇ ਨਹੀਂ ਕਰਕੇ ਵਿਖਾਇਆ। ਇਤਿਹਾਸ ਵਿੱਚ ਜ਼ਿਕਰ ਹੈ ਕਿ ਇੱਕ ਦਿਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਫਸਲ ਦੀ ਵੰਡਾਈ ਕਰਨ ਵਾਸਤੇ ਕਾਲੇ ਦੁੱਲਟ ਨੂੰ ਭੇਜਿਆ। ਬੋਹਲ ਵੰਡਣ ਸਮੇਂ ਕਾਫੀ ਮੰਗਤੇ ਤੇ ਲੋੜਵੰਦ ਆ ਇਕੱਠੇ ਹੋਏ ਤੇ ਆਪਣੀ ਲੋੜ ਦੀ ਪੂਰਤੀ ਲਈ ਕਾਲੇ ਦੁੱਲਟ ਨੂੰ ਬੇਨਤੀ ਕੀਤੀ। ਕਾਲੇ ਦੁੱਲਟ ਨੇ ਸਾਰੇ ਵੰਡਾਈ ਦੇ ਦਾਣੇ ਲੋੜਵੰਦਾਂ ਨੂੰ ਬਿਨਾਂ ਵਿਤਕਰੇ ਵੰਡ ਦਿੱਤੇ ਅਤੇ ਆਪ ਖਾਲੀ ਹੱਥ ਗੁਰੂ ਚਰਨਾਂ ਵਿੱਚ ਆ ਹਾਜ਼ਰ ਹੋਇਆ। ਸਾਹਿਬਾਂ ਦੇ ਪੁੱਛਣ ਤੇ ਕਾਲੇ ਨੇ ਉੱਤਰ ਦਿੱਤਾ, ਪਾਤਸ਼ਾਹ, ਆਪ ਜੀ ਨੇ ਵੀ ਤਾਂ ਆਏ ਅਭਿਆਕਤਾਂ ਨੂੰ ਹੀ ਛਕਾ ਦੇਣਾ ਸੀ, ਸਗੋਂ ਪੀਣ ਪਕਾਉਣ ਦੀ ਖੇਚਲ ਤੋਂ ਛੁੱਟੇ। ਇਸ ਕਰਕੇ ਮੈਂ ਸਾਰਾ ਅਨਾਜ ਲੋੜਵੰਦਾਂ ਵਿੱਚ ਵੰਡ ਆਇਆ ਹਾਂ। ਗੁਰੂ ਹਰਰਾਜ ਸਾਹਿਬ ਜੀ ਕਾਲੇ ਦੁੱਲਟ ਤੇ ਬਹੁਤ ਪ੍ਰਸੰਨ ਹੋਏ ਤੇ ਆਸ਼ੀਰਵਾਦ ਦਿੱਤੀ। ਕੈਸੀ ਉਦਾਰ ਬਿਰਤੀ! ਸਾਹਿਬਾਂ ਨੇ ਸਿੱਖਾਂ ਨੂੰ ਵੀ ਬਖਸ਼ਿਸ਼ ਕਰ ਦਿੱਤੀ ਸੀ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਇਤੀ ਕਰ ਦਿੱਤੀ, ਹੱਦ ਹੀ ਕਰ ਦਿੱਤੀ, ਉਸ ਧਰਮ ਵਾਸਤੇ ਜਿਸ ਦੇ ਨਾ ਆਪ ਧਾਰਨੀ ਸਨ, ਨਾ ਹੀ ਉਸ ਧਰਮ ਦੀਆਂ ਰਹੁ ਰੀਤਾਂ, ਧਰਮ ਚਿੰਨ੍ਹਾਂ ਤੇ ਯਕੀਨ ਰੱਖਦੇ ਸਨ। ਆਜਿਜ਼ ਹੋ ਕੇ ਆਇਆ ਫਰਿਆਦੀਆਂ ਦੀ ਬਿਨਾਂ ਕਿਸੇ ਵਿਤਕਰੇ ਦੇ ਬਾਂਹ ਫੜੀ ਤੇ ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ! ਐਸੀ ਖੇਡ ਵਰਤਾ ਕੇ ਵਿਤਕਰਾ ਰਹਿਤ ਪੈੜੀਆਂ ਪੈੜਾਂ ਐਸੀਆਂ ਵਾਹੀਆਂ ਜਿਸ ਦੀ ਸੰਸਾਰ ਵਿੱਚ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ। ਕਲਗੀਧਰ ਪਾਤਸ਼ਾਹ ਜੀ ਦੀ ਵਡਿਆਈ ਤੱਕੋ। ਇੱਕ ਵਿਤਕਰਾ ਰਹਿਤ ਗੁਰਸਿੱਖ ਭਾਈ ਕਨਈਆ ਜੀ, ਜੋ ਅਨੰਦਪੁਰ ਸਾਹਿਬ ਦੇ ਚੱਲ ਰਹੇ ਯੁੱਧ ਵਿੱਚ ਬਿਨਾਂ ਵਿਤਕਰੇ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਨੂੰ ਜਲ ਛਕਾਈ ਜਾ ਰਹੇ ਨੇ, ਉਹਨਾਂ ਨੂੰ ਸਿੱਖਾਂ ਦੀ ਸ਼ਿਕਾਇਤ ਕਰਨ ਤੇ ਹਾਜ਼ਰ ਹੋਣ ਲਈ ਆਖਿਆ। ਭਾਈ ਕਨਈਆ ਜੀ ਨੇ ਸਿੱਖਾਂ ਦੀ ਸ਼ਿਕਾਇਤ ਦੇ ਉੱਤਰ ਵਿੱਚ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ, ਜਦ ਤੋਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਆਪ ਦੇ ਉਪਦੇਸ਼ ਦਾ ਧਾਰਨੀ ਬਣਿਆ ਹਾਂ, ਮੇਰੀ ਦ੍ਰਿਸ਼ਟੀ ਵਿੱਚ ਆਪ ਜੀ ਹੀ ਸਾਰਿਆਂ ਵਿੱਚ ਵਰਤ ਰਹੇ ਹੋ। ਆਪ ਤੋਂ ਬਿਨਾਂ ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ, ਮੈਂ ਤਾਂ ਆਪ ਜੀ ਨੂੰ ਹੀ ਜਲ ਛਕਾ ਰਿਹਾ ਹਾਂ। ਗੁਰਦੇਵ ਜੀ ਭਾਈ ਕਨਈਆ ਜੀ ਦਾ ਉੱਤਰ ਸੁਣ ਕੇ ਪ੍ਰਸੰਨ ਹੋਏ ਤੇ ਛਾਤੀ ਨਾਲ ਲਾ ਕੇ ਅਨੇਕਾਂ ਅਸੀਸਾਂ ਦਿੱਤੀਆਂ, ਨਾਲ ਮਰਮ ਦੀ ਡੱਬੀ ਵੀ ਦਿੱਤੀ ਤੇ ਹੁਕਮ ਕੀਤਾ, ਭਾਈ ਕਨਈਆ, ਜਿੱਥੇ ਤੂੰ ਸਾਨੂੰ ਜਲ ਛਕਾਉਂਦਾ ਹੈ ਉੱਥੇ ਸਾਡੇ ਜ਼ਖਮਾਂ ਤੇ ਮਰਮ ਵੀ ਲਾ ਦਿਆ ਕਰ। ਸਾਹਿਬਾਂ ਨੇ ਸਿੱਖਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ, ਸਿੰਘੋ, ਸਮਾਂ ਆਏਗਾ, ਇਹ ਵੀ ਆਪਣੋ ਪੰਥ ਪ੍ਰਕਾਸ਼ੈ, ਬਹੁ ਲੋਗਨ ਕੀ ਕਬੁੱਧ ਬਿਨਾਸ਼ੈ। ਕੈਸੇ ਹਨ ਕੀਨਾ ਰਹਿਤ, ਵੈਰ ਰਹਿਤ ਸਤਿਗੁਰੂ ਜੀ, ਤੇ ਧੰਨ ਹਨ ਉਹਨਾਂ ਦੇ ਗੁਰਸਿੱਖ ਜੋ ਗੁਰੂ ਚਾਲੀ ਅਨੁਸਾਰ ਚੱਲ ਕੇ ਗੁਰੂ ਖੁਸ਼ੀ ਆਪ ਪ੍ਰਾਪਤ ਕਰਕੇ ਜਗਿਆਸੂਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਣ ਲੱਗਿਆਂ ਤਾਂ ਵਿਤਕਰੇ ਦਾ ਖਾਤਮਾ ਹੀ ਕਰ ਦਿੱਤਾ। ਜਿਹੜਾ ਵੀ ਪ੍ਰੇਮ ਦੀ ਖੇਡ ਖੇਡਣ ਵਾਸਤੇ ਸਿਰ ਧਰ ਤਲੀ ਗਲੀ ਮੁਰੀਆਓ ਦੀ ਭੇਟਾ ਲੈ ਕੇ ਨਿਤਰਿਆ, ਸਾਹਿਬਾਂ ਨੇ ਉਸ ਪਿਆਰੇ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਖਾਲਸਾ ਲਕਬ ਦੇ ਕੇ ਨਿਵਾਜਿਆ। ਇੱਥੇ ਹੀ ਬਸ ਨਹੀਂ, ਜੋ ਸਦੀਆਂ ਤੋਂ ਗੁਰੂ ਚੇਲੇ ਦਾ ਪਾੜਾ ਬਣਿਆ ਹੋਇਆ ਸੀ, ਗੁਰੂ ਚੇਲੇ ਦਾ ਭੇਦ ਬਣਿਆ ਹੋਇਆ ਸੀ, ਆਪਣੇ ਸਜਾਏ ਹੋਏ ਖਾਲਸੇ ਪਾਸੋਂ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਚੇਲੇ ਦੀ ਅਭੇਦਤਾ ਕਰ ਦਿੱਤੀ। ਤਦ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਵਾਹ ਪ੍ਰਗਟਿਓ ਮਰਦ ਅਗੰਮੜਾ, ਵਰੀਆਂ ਮੈਂ ਅਕੇਲਾ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਸਾਹਿਬਾਂ ਨੇ ਗੁਰੂ ਚੇਲੇ ਦੀ ਸੰਧ ਹੀ ਨਹੀਂ ਮਿਟਾਈ, ਗੁਰੂ ਚੇਲੇ ਦੀ ਵਿੱਥ ਹੀ ਖਤਮ ਨਹੀਂ ਕੀਤੀ, ਸਗੋਂ ਇੰਨਾ ਮਾਣ ਤੇ ਸਤਿਕਾਰ ਦਿੱਤਾ ਜਿਸ ਦੀ ਉਦਾਹਰਣ ਹੋਰ ਕਿਤੇ ਵੀ ਸੰਸਾਰ ਵਿੱਚ ਮਿਲਦੀ ਹੀ ਨਹੀਂ। ਖਾਲਸੇ ਪ੍ਰਤੀ ਸਾਹਿਬਾਂ ਨੇ ਪਾਵਨ ਬਚਨ ਕੀਤਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਖਾਲਸਾ ਸਾਜ ਕੇ ਖਾਲਸੇ ਵਿੱਚ ਹੀ ਆਪਣਾ ਨਿਵਾਸ ਕਰਕੇ ਖਾਲਸੇ ਦੀ ਜੋਤ ਨਾਲ ਆਪਣੀ ਜੋਤ ਮਿਲਾ ਲਈ, ਖਾਲਸੇ ਨੂੰ ਆਪਣਾ ਖਾਸ ਰੂਪ ਕਹਿ ਕੇ ਸਨਮਾਨ ਦਿੱਤਾ ਤੇ ਫਰਮਾਨ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿੱਥੇ ਇਹ ਬਖਸ਼ਿਸ਼ਾਂ ਕੀਤੀਆਂ ਉੱਥੇ ਸਭ ਕੁਝ ਸੁੱਖ ਆਰਾਮ ਧਨ ਸੰਪਦਾ ਪਰਿਵਾਰ ਪੁੱਤਰ ਸਰਬੰਸ ਖਾਲਸੇ ਤੋਂ ਕੁਰਬਾਨ ਕਰਕੇ ਬਚਨ ਕੀਤਾ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਖਾਲਸੇ ਨੂੰ ਆਪਣਾ ਪੁੱਤਰ ਕਹਿ ਕੇ ਸਤਿਕਾਰਿਆ, ਜਿਸ ਦੀ ਸਮਤਾ ਜਿਸ ਦੀ ਬਰਾਬਰਤਾ ਅੱਜ ਤੱਕ ਕੋਈ ਅਵਤਾਰੀ ਪੁਰਸ਼ ਨਹੀਂ ਕਰ ਸਕਿਆ ਤੇ ਨਾ ਹੀ ਸ਼ਾਇਦ ਕਰ ਸਕੇ। ਜਦੋਂ ਆਪਾਂ ਗੁਰਬਾਣੀ ਦੁਆਰਾ ਸਤਿਗੁਰੂ ਜੀ ਦੇ ਵਿਸ਼ਾਲ ਦ੍ਰਿਸ਼ਟੀ ਨੂੰ ਵਾਚਦੇ ਹਾਂ ਤਾਂ ਇਨਸਾਨੀ ਬੁੱਧੀ ਦੇ ਪਰ ਹੀ ਝੜ ਜਾਂਦੇ ਹਨ, ਕਿਉਂਕਿ ਮਨੁੱਖ ਕੋਲ ਐਸੀ ਸਮ ਦ੍ਰਿਸ਼ਟੀ ਦੀ ਅਣਹੋਂਦ ਹੈ। ਪਰ ਗੁਰਦੇਵ ਜੀ ਸਾਨੂੰ ਐਸੀ ਆਤਮਕ ਸਮ ਦ੍ਰਿਸ਼ਟੀ ਤੇ ਪਹੁੰਚਾਉਣਾ ਜ਼ਰੂਰ ਚਾਹੁੰਦੇ ਹਨ ਤਾਂ ਜੋ ਸਾਨੂੰ ਜੀਵਾਂ ਨੂੰ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੀ ਲਖਤਾ ਹੋ ਸਕੇ। ਜੇ ਕਿਤੇ ਸੰਸਾਰ ਦੀ ਮਨੁੱਖਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਪਾਤਸ਼ਾਹਾਂ ਜੀ ਦੇ ਉਪਦੇਸ਼ ਅਤੇ ਸਿਧਾਂਤਾਂ ਨੂੰ ਸੁਣ ਕੇ ਭੋਰਾ ਜਿੰਨਾ ਵੀ ਅਮਲ ਕਰਨਾ ਆਰੰਭ ਕਰ ਦੇਵੇ, ਯਕੀਨ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਸਭ ਝਗੜੇ ਝੇੜੇ ਖੂਨ ਖਰਾਬੇ ਹੋਣੇ ਬੰਦ ਹੋ ਜਾਣਗੇ ਅਤੇ ਗੁਰੂ ਕਾ ਫਰਮਾਨ ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ ਦੀ ਪੰਗਤੀ ਢੁੱਕ ਕੇ ਸਾਰਾ ਸੰਸਾਰ ਹੀ ਸੁਖੀ ਹੋ ਜਾਵੇਗਾ। ਸਭ ਰੌਲਾ ਗੌਲਾ ਈਰਖਾ ਦਵੈਖ ਝਗੜਾ ਝੇੜਾ ਵਿਤਕਰੇ ਕਾਰਨ ਹੀ ਹੈ। ਭਗਤ ਜਨ ਜਿਨ੍ਹਾਂ ਨੇ ਗੁਰੂ ਚਾਲੀ ਦੇ ਮਾਰਗ ਤੇ ਚੱਲ ਕੇ ਅਸਲੀਅਤ ਨੂੰ ਪਛਾਣ ਲਿਆ, ਉਹਨਾਂ ਪੁਕਾਰ ਪੁਕਾਰ ਕੇ ਸਾਨੂੰ ਸਮਝਾਉਣ ਲਈ ਪ੍ਰੇਰਣਾ ਦਿੱਤੀ ਕਿ ਹੇ ਸੰਸਾਰ ਦੇ ਲੋਗੋ, ਉਹ ਪਰਮਾਤਮਾ ਤਾਂ ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਓ, ਜਲ ਤਰੰਗ ਅਰਫੇਨ ਬੁੱਧ ਬੁਧਾ ਜਲ ਤੇ ਭਿੰਨ ਨਾ ਹੋਈ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ, ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ, ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ, ਘਾਟ ਘਾਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਭਗਤ ਨਾਮਦੇਵ ਜੀ ਆਸਾ ਰਾਗ ਵਿੱਚ ਇਹ ਸ਼ਬਦ ਫਰਮਾਉਂਦੇ ਹਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 485 ਉੱਪਰ ਅੰਕਿਤ ਹੈ। ਕਲਗੀਧਰ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਅਕਾਲ ਉਸਤਤ ਬਾਣੀ ਵਿੱਚੋਂ ਕੇਵਲ ਤਿੰਨ ਪੌੜੀਆਂ ਵਾਚੀਏ, ਵਿਤਕਰੇ ਲਈ ਕੋਈ ਥਾਂ ਹੀ ਨਹੀਂ ਰਹਿ ਜਾਂਦੀ, ਨਫ਼ਰਤ ਘਿਰਣਾ ਦਾ ਅਭਾਵ ਹੋ ਜਾਂਦਾ ਹੈ। ਕਲਗੀਧਰ ਪਾਤਸ਼ਾਹ ਕੀ ਫਰਮਾਨ ਕਰਦੇ ਨੇ, ਕਉ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਬਹਿਓ, ਕੋਈ ਬ੍ਰਹਮਚਾਰੀ ਕੋਈ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕੈ ਪਹਿਚਾਨ ਬੋ, ਕਰਤਾ ਕਰੀਮ ਸੋਈ ਰਾਜ਼ਕ ਰਹੀਮ ਹੋਈ, ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨ ਬੋ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਏਕ ਜੋਤ ਮਾਨਵ ਜਾਨ ਬੋ। ਕਿਤਨੀ ਵਿਸ਼ਾਲਤਾ ਹੈ ਗੁਰਦੇਵ ਜੀ ਦੇ ਹਿਰਦੇ ਵਿੱਚ, ਦੇਹਰਾ ਮਸੀਤ ਸੋਈ ਪੂਜਾ ਨਿਵਾਜ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪਰਮਾਉ ਹੈ, ਦੇਵਤਾ ਯਾ ਦੇਵ ਜਸ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ, ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਿਸ਼ ਔ ਆਪ ਕੋ ਰਲਾਉ ਹੈ, ਅੱਲਾ ਹੈ ਅਭੇਖ ਸੋਈ ਪੂਰਨ ਔ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ। ਹੋਰ ਸਪਸ਼ਟਤਾ ਲਈ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਇਹ ਉਦਾਹਰਣਾਂ ਦੇ ਕੇ ਸਾਨੂੰ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ ਇਸ ਦੀ ਲਖਤਾ ਕਰਾਉਣ ਲਈ ਯਤਨ ਕੀਤਾ ਹੈ। ਸਤਿਗੁਰੂ ਬਚਨ ਕਰਦੇ ਹਨ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹੇਂਗੇ। ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਆਪਾਂ ਗੁਰਬਾਣੀ ਅਤੇ ਇਤਿਹਾਸ ਦੁਆਰਾ ਸਤਿਗੁਰੂ ਜੀ ਦੀ ਵਿਤਕਰਾ ਰਹਿਤ ਦ੍ਰਿਸ਼ਟੀ ਅਤੇ ਹਿਰਦੇ ਦੀ ਵਿਸ਼ਾਲਤਾ ਨੂੰ ਵਾਚਣਾ ਕੀਤਾ ਹੈ। ਜਿਸ ਦ੍ਰਿਸ਼ਟੀ, ਜਿਸ ਅਵਸਥਾ ਦਾ ਗੁਰੂ ਆਪ ਮਾਲਕ ਹੈ ਨਾ, ਸਤਿਗੁਰੂ ਜੀ ਸੇਵਕ ਨੂੰ ਵੀ ਇਸੇ ਦ੍ਰਿਸ਼ਟੀ ਦਾ ਧਾਰਨੀ ਬਣਾਉਣਾ ਚਾਹੁੰਦੇ ਨੇ। ਗੁਰੂ ਵਿੱਚ ਅਭੇਦਤਾ, ਗੁਰੂ ਵਿੱਚ ਲੀਨਤਾ, ਗੁਰੂ ਵਾਲੇ ਗੁਣਾਂ ਦਾ ਧਾਰਨੀ ਬਣ ਉਪਰੰਤ ਹੀ ਮਿਲਣੀ ਹੈ। ਜੇ ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚੋਂ ਤੇ ਗੁਰਬਾਣੀ ਵਿੱਚ ਵਿਤਕਰੇ ਨੂੰ ਕੋਈ ਥਾਂ ਨਹੀਂ ਨਾ ਦਿੱਤੀ, ਤਾਂ ਸਾਨੂੰ ਜਗਿਆਸੂ ਜਨਾਂ ਨੂੰ ਵੀ ਅਸਲੀਅਤ ਤੋਂ ਦੂਰ ਕਰਨ ਵਾਲੇ ਇਸ ਵਿਤਕਰੇ, ਇਸ ਭਰਮ ਦਾ ਤਿਆਗ ਕਰਨਾ ਜ਼ਰੂਰੀ ਹੈ। ਹਰ ਤਰ੍ਹਾਂ ਦੇ ਵਿਤਕਰੇ ਦੇ ਤਿਆਗ ਉਪਰੰਤ ਹੀ ਗੁਰੂ ਗੋਦ ਵਿੱਚ ਸਮਾਈ ਸੰਭਵ ਹੈ।